सर्व शुभ मैं तुझसे पाए, मेरे काग अध्याय अतोले वर्ण नशा फल में रंगा गुण निधान शुभला से अग्नि गोचर प्रवनाशी उदय पुरते जाते सुदबिन कमल मारा मेरे प्रीतम
विचार करी चलो
ਜਿਉਂ ਮਨ ਸਹੀ ਜਸ ਵਿੱਚ ਇਕਾਗਰ ਹੁੰਦਾ, ਇਹੋ ਜਿਹਾ ਟਿਕਿਆ ਮਨ ਕਿਤੇ ਇੱਕ ਇੱਕ ਛਿੰਨ ਦਾ ਕਰੋੜ ਕਰੋੜ ਅਸ਼ਮੇਦ ਜਗ ਦਾ ਫਲ ਰੱਖਦਾ ਹੈ, ਉਸ ਥਾਂ ਉਸੀ ਵਕਤ ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ, ਮਨ ਦੀ ਠੰਡ ਤੁਰਤ ਪ੍ਰਾਪਤ ਹੁੰਦੀ ਹੈ। ਜਿਸ ਮਨ ਦੀ ਸ਼ਾਂਤੀ ਵਾਸਤੇ ਸਵਰਗ ਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ। ਮਾਨੁਖ ਸ਼ਰੀਰ ਇਸ ਜੀਵਾਤਮਾ ਨੂੰ ਸੂਖਸ਼ਮ ਸਰੀਰ ਦੇ ਸਹਿਤ ਇਹਦੇ ਵਿੱਚ ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨੋਰਥ ਇਹ ਸੂਖਸ਼ਮ ਸਰੀਰ ਇਸਦੇ ਸਹਿਤ ਮਿਲੇ। ਇਸ ਵਿੱਚ ਆ ਕੇ ਇਸਨੇ ਸੇਵਾ ਭਗਤੀ ਕਰਕੇ ਪ੍ਰਭੂ ਨੂੰ ਪ੍ਰਾਪਤ ਹੋਣ ਦਾ ਉਪਾਅ ਕਰਨਾ। ਜਿਵੇਂ ਕੋਈ ਕਾਰੀਗਰ ਇਸਨੂੰ ਕਾਰਖਾਨਾ ਵੀ ਮਿਲਿਆ ਹੈ ਔਰ ਕੰਮ ਕਾਰ ਕਰਨ ਦੇ ਟੂਲ ਸੰਦ ਵੀ ਮਿਲੇ ਹੋਏ ਹਨ, ਜੇਕਰ ਇਹ ਸਭ ਕੁਛ ਹੋਣ ਦੇ ਬਾਵਜੂਦ, ਯਾਨੀ ਕਾਰਖਾਨਾ ਹੋਣ ਦੇ ਬਾਵਜੂਦ ਔਰ ਕੰਮ ਕਾਰ ਕਰਨ ਦੇ ਜਿਹੜੇ ਟੂਲ ਜਾਂ ਸੰਦ ਹਨ ਉਹਨਾਂ ਦੇ ਬਾਵਜੂਦ ਵੀ ਉਹ ਕੰਮ ਨਾ ਕਰੇ, ਫਿਰ ਸਾਰੇ ਸਿਆਣੇ ਪੁਰਸ਼ ਕਹਿੰਦੇ ਇਸਦਾ ਇਸ ਕਾਰਖਾਨੇ ਵਿੱਚ ਆਉਣ ਦਾ ਫਾਇਦਾ ਹੀ ਕੀ। ਇਸੇ ਤਰ੍ਹਾਂ ਹੀ ਜੀਵ ਰੂਪੀ ਇਹ ਕਾਰੀਗਰ ਹੈ, ਸਥੂਲ ਸਰੀਰ ਜਿਹੜਾ ਜਨਮ ਤੋਂ ਮਰਨ ਤੱਕ ਇਸਨੂੰ ਮਿਲਿਆ ਇਹ ਮਨੋ ਕਾਰਖਾਨਾ ਹੈ। ਪੰਜ ਪ੍ਰਾਣ, ਕਰਮਿੰਦਰੇ, ਗਿਆਨਿੰਦਰੇ, ਮਨ ਬੁੱਧ ਆਦਿ ਇਹ ਸੇਵਾ ਭਗਤੀ ਕਰਨ ਦੇ ਕਰਨ ਅਵਤਾਰ ਕਹੀਏ ਟੂਲ। ਅਗਰ ਇਸ ਸਥੂਲ ਸਰੀਰ ਵਿੱਚ ਆ ਕੇ ਮਾਨਕ ਦੇ ਵਿੱਚ ਆ ਇਹਨਾਂ ਦੁਆਰਾ ਸੇਵਾ ਭਗਤੀ ਨਹੀਂ ਕਰਦਾ ਤੇ ਇਸਦਾ ਆਉਣਾ ਉਸੀ ਤਰ੍ਹਾਂ ਹੀ ਨਿਸ਼ਫਲ ਹੈ ਜਿਵੇਂ ਕਾਰੀਗਰ ਦਾ ਆਪਣੇ ਕਾਰਖਾਨੇ ਵਿੱਚ ਆ ਕੇ ਉਹਨਾਂ ਟੂਲ ਨਾਲ ਕੰਮ ਕਾਰ ਨਾ ਕਰਨਾ ਹੀ ਹੁੰਦਾ। ਇਸੀ ਗੱਲ ਨੂੰ ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਇਉਂ ਫਰਮਾਉਂਦੇ ਹਨ, ਪਿਆਰੇ ਜੀ ਜਗਤ ਉੱਤੇ ਆਏਗਾ, से काहे जग आए राम राजे। ए मान चंद दुर्लभ है, नाम बिन बिरथा सब जाए। गुणवत्ते हर नाम न बीजियो, अगे भूखा क्या खाए। मन मुखा नु फिर जन्म है, नानक हर पाए। नानक तन धार के जिना वाहिगुरु की भक्ति नहीं की थी, और क्यों संसार से मानव तन धार के खाए। अन्या ने मानव तन धारिया उन्हें व्यर्थ है। भाई साहब भाई गुरदास गुरु करते वेद व्यास मने, जिन्हों की रचना गुरबाणी की पूंजी मनी जाती है। आप जी थोड़े जे अखरों में शरीर के जितने अंग हैं, जो जो उन्होंने सेवा भक्ति करने का फर्ज है, उस तो बिना उन्होंने कार योग दर्शाते हुए क्यों कहते हैं तिग सिर जो गुरु नानक, गुर लगे न चरणी तिग लुमेन गुरदर्श बिना, पेखे परतरणी तिरग सरवणी उपदेश बिना, संसुरत न तरणी त्रिगजय बागुर शब्द बिना, सुर मंत्र सिमरणी बिन सेवा त्रिघात पैर सुर नेफल करनी, वीर मरीदा पिरगड़ी सुख सरगुर शरणी। सिर तो ला के पैर तक जो शरीर के अंग इसनों सेवा भक्ति वास्ते मिले, अगर ऐसा नहीं करता इन्हों धिकार योग दसिया। सिर पहला यूं कहने त्रिक सिर जो गुरु ना जिमें गुर लगे न चरनी, जेड़ा लगे न चरनी सिरक तेरा सिर मंदया, लगे न चरनी
ਜਪੇ ਜਪਾ ਮੇਰੀਏ Thank you.
ਕਿਸੇ ਕੀ ਨਾਹੀ। ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਕੋਲ ਹੋਵਨ। ਨਿੰਦਾ ਕਿਸੇ ਦੀ ਵੀ ਚੰਗੀ ਨਹੀਂ, ਮਨਮੁਖ ਕਰਦੇ ਹੈ ਉਹਦਾ ਫਲ ਹੋਰ ਨਰਕਾਂ ਵਿੱਚ ਪਚਣਾ ਪੈਂਦਾ ਹੈ। ਨਿੰਦਾ ਕਹਿੰਦੇ ਨਿੰਦਾ ਕਰਨ ਵਾਲਾ ਜਿਸ ਦੀ ਨਿੰਦਾ ਕਰਦਾ ਹੈ। ਮਾਤਾ ਆਪਣੇ ਪੁੱਤਰ ਦਾ ਮਲ ਹੱਥ ਨਾਲ ਸਾਫ਼ ਕਰਦੀ ਹੈ, ਪਰ ਜੋ ਪੁਰਸ਼ ਕਿਸੇ ਦੀ ਨਿੰਦਾ ਕਰਦਾ ਉਸਦੀ ਪਾਪਾਂ ਨੂੰ ਵੀ ਮਲ ਮੂੰਹ ਨਾਲ ਖਾਂਦਾ। ਐਸੀ ਬੁਰੀ ਚੀਜ਼ ਹੈ। ਇੱਕ ਦਫ਼ਾ ਦਾ ਜ਼ਿਕਰ ਰਾਜਾ ਅੱਜ ਹੋਇਆ। ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਸੀ, ਦਿੱਲੀ ਜੁਗਾ ਜੁਗੰਤਰਾਂ ਤੋਂ ਹਿੰਦੁਸਤਾਨ ਦੀ ਰਾਜਧਾਨੀ ਚਲੀ ਆਈ। ਰਾਜਾ ਅੱਜ ਇੱਕ ਦਿਨ ਆਪਣੇ ਘੋੜੇ ਦੇ ਤਬੇਲੇ ਵਿੱਚ ਖੜਾ ਹੋਇਆ। ਅੱਜ ਕੱਲ੍ਹ ਮਸ਼ੀਨਰੀ ਹੋ ਗਈ, ਉਹਨਾਂ ਸਮਿਆਂ ਦੇ ਵਿੱਚ ਘੋੜੇ ਆਦਿ ਸਵਾਰੀਆਂ ਹੁੰਦੀਆਂ ਸਨ। ਘੋੜਿਆਂ ਦੇ ਤਬੇਲੇ ਵਿੱਚ ਖੜਾ ਹੋਇਆ ਹੈ, ਇੱਕੋ ਫਕੀਰ ਸਾਧੂ ਭਿਕਸ਼ੂ ਆ ਕੇ ਦਰਵਾਜ਼ੇ ਅੱਗੇ ਸਦਾ ਆਵਾਜ਼ ਦਿੰਦਾ ਹੈ। ਭਿਕਸ਼ਾ ਮੰਗਣ ਵਾਲੇ ਕੋਈ ਉਹਨੂੰ ਕੋਈ ਬੋਲੇ ਰੱਖੇ ਹੁੰਦੇ ਹਨ। ਉਹਦੀ ਆਵਾਜ਼ ਸੁਣ ਕੇ ਰਾਜਾ ਅੱਜ ਜੋ ਕਿ ਘੋੜੇ ਦੇ ਤਬੇਲੇ ਵਿੱਚ ਖੜਾ ਹੋਇਆ ਸੀ, ਕਹਿਣ ਲੱਗਾ, ਬਾਬਾ ਜੀ ਮੈਂ ਤਾਂ ਘੋੜਿਆਂ ਦੇ ਤਬੇਲੇ ਵਿੱਚ ਖੜਾ ਹੋਇਆ, ਇੱਥੇ ਮੇਰੇ ਪਾਸ ਕੀ ਹੈ ਭਿਕਸ਼ਾ ਦੇਣ ਨੂੰ? ਫਕੀਰ ਕਹਿੰਦਾ, ਜੋ ਹਾਜ਼ਰ ਹੈ। ਹਾਜ਼ਰ ਤਾਂ ਕਹਿੰਦਾ, ਘੋੜਿਆਂ ਦੀ ਲਿੱਦਾ ਹੋਰ ਕੀ ਹੈ, ਜੇ ਹਜੇ ਬੀਜੇ ਕੋਈ ਵੱਢ ਲਏਗਾ। ਤਾਂ ਉਸਨੇ ਰਾਜਮਹਿਲ ਵਿੱਚ ਆ ਕੇ ਜਦੋਂ ਅੰਤਕਰਨ ਵਿੱਚ ਜਦੋਂ ਮਨ ਦੇ ਵਿੱਚ ਕਿਸੇ ਕਿਸਮ ਦਾ ਹੰਕਾਰ ਪ੍ਰਵੇਸ਼ ਕਰਦਾ ਹੈ, ਬੁੱਧ ਨੂੰ ਟਿਕਾਣੇ ਨਹੀਂ ਰਹਿਣ ਦਿਆ ਕਰਦਾ, ਚੰਗੇ ਬੁਰੇ ਦੀ ਸੋਚਣ ਦੀ ਤਾਕਤ ਨਹੀਂ ਰਹਿੰਦੀ ਉਸ ਮੌਕੇ, ਉਸਨੇ ਬਿਨਾਂ ਕੁਛ ਸੋਚੇ ਸਮਝੇ ਰਾਜਾ ਅੱਜ ਨੇ ਲਿੱਦ ਦਾ ਬੁੱਕ ਭਰ ਕੇ ਉਸਦੇ ਬਰਤਨ ਵਿੱਚ ਪਾ ਦਿੱਤਾ। ਉਸ ਫਕੀਰ ਸਾਧੂ ਨੇ ਅਸੀਸ ਦਿੱਤੀ, ਰਾਜਨ ਤੇਰਾ ਦਾਨ ਕੀਤਾ ਵਧੇ ਫੁੱਲੇ। ਕੁਦਰਤੀ ਗੱਲ ਹੈ, ਜੇ ਅੱਜ ਕੋਈ ਦਾਨ ਕਰਦਾ ਬੰਦਾ ਫੁੱਲਦਾ ਤਾਂ ਹੈ ਹੀ, ਸ਼ਹਿਰ ਤੋਂ ਬਾਹਰ ਹੀ ਕੁਛ ਫਾਸਲੇ ਦੇ ਨਜ਼ਦੀਕ ਉਹ ਰਹਿੰਦਾ ਸੀ ਕਿ ਇਕੱਲਾ ਹੀ ਉੱਥੇ ਜਾ ਕੇ ਉਸਨੇ ਉਹ ਲਿੱਦ ਦਾ ਬੁੱਕ ਢੇਰੀ ਕਰ ਦਿੱਤਾ। ਹੌਲੀ ਹੌਲੀ ਵਧਣ ਲੱਗ ਗਿਆ, ਵਧਦੇ ਵਧਦੇ ਉਸ ਚਿਰ ਦੇ ਵਿੱਚ ਉਹ ਢੇਰ ਬਣ ਜਾਂਦਾ ਲਿੱਦ। ਰਾਜਾ ਅੱਜ ਸ਼ਿਕਾਰ ਖੇਲਦਾ ਖੇਲਦਾ ਸਾਥੀ ਵਿਛੜ ਕੇ ਇਕੱਲਾ ਰਹਿ ਗਿਆ। ਪਿਆਸ ਲੱਗਦੀ ਹੈ, ਪਾਣੀ ਪੀਣ ਵਾਸਤੇ ਉੱਥੇ ਦੇਖਿਆ ਵੀ ਇਹ ਤਾਂ ਅੰਦਰ ਪਾਣੀ, ਕੂੜਾ ਬਾਹਰ ਬੰਨ ਦਿੱਤਾ। ਉਸ ਜਗ੍ਹਾ ਦੇ ਅੰਦਰ ਪਹੁੰਚਦਾ ਹੈ, ਪਾਣੀ ਪੂਣੀ ਪੀਤਾ, ਮੂੰਹ ਵਗੈਰਾ ਧੋਤਾ, ਅੱਖਾਂ ਨੂੰ ਛੱਟੇ ਦਿੱਤੇ, ਇੱਧਰ ਉੱਧਰ ਨਿਗਾਹ ਮਾਰੀ, ਕੀ ਦੇਖਿਆ ਵੀ ਰਹਿੰਦਾ ਤਾਂ ਇੱਕੋ ਹੀ ਫਕੀਰ ਹੈ ਇੱਥੇ, ਸਾਨੂੰ ਕੋਈ ਘੋੜਾ ਟੱਟੂ ਵੀ ਨਜ਼ਰ ਨਹੀਂ ਆਉਂਦਾ, ਲਿੱਦ ਦਾ ਢੇਰ ਕਿਵੇਂ ਲੱਗਿਆ? ਉਸ ਫਕੀਰ ਨੂੰ ਪੁੱਛਣ ਲੱਗਿਆ, ਬਾਬਾ ਜੀ ਕੀ ਕੋਈ ਘੋੜਾ ਟੱਟੂ ਰੱਖਿਆ ਤੁਸੀਂ? ਕਹਿਣ ਲੱਗਾ, ਨਹੀਂ। ਇਹ ਲਿੱਦਾ ਢੇਰ ਕਿਵੇਂ ਲੱਗ ਗਿਆ? ਕਹਿਣ ਲੱਗੇ, ਰਾਜੇ ਅੱਜ ਦਾ ਦਾਨ ਕੀਤਾ ਹੋਇਆ ਹੈ, ਦਿਨ ਬ ਦਿਨ ਵੱਧ ਰਿਹਾ, ਉਸਨੂੰ ਖਾਣਾ ਪੈਣਾ। ਇਹ ਸੁਣ ਕੇ ਰਾਜਾ ਹੈਰਾਨ ਹੋ ਗਿਆ, ਕੁਛ ਸੋਚਣ ਲੱਗਾ। ਖਿਆਲ ਹੈ, ਹਾਂ ਇੱਕ ਦਿਨ ਮੈਂ ਘੋੜਿਆਂ ਦੇ ਤਬੇਲੇ ਵਿੱਚ ਖੜਾ ਹੋਇਆ, ਸੋ ਇੱਕ ਬੁੱਕ ਲਿੱਦਾ ਭਰ ਕੇ ਫਕੀਰ ਨੂੰ ਬਰਤਨ ਵਿੱਚ ਪਾਇਆ ਸੀ। ਕਹਿਣ ਲੱਗਿਆ, ਮੈਂ ਤਾਂ ਸਿਰਫ ਇੱਕ ਬੁੱਕ ਪਾਇਆ ਸੀ, ਤੁਹਾਡੇ ਬਰਤਨ ਵਿੱਚ ਇੰਨਾ ਢੇਰ ਕਿਉਂ ਹੋ ਗਿਆ? ਉਹ ਕਹਿੰਦੇ ਨੇ, ਅੰਬ ਦੀ ਇੱਕ ਗੁਠਲੀ ਲਗਾਉਂਦਾ ਕੋਈ, ਹੌਲੀ 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 ਮਣੀ ਅੰਬ ਕਿਉਂ ਉਹਨੂੰ ਉਤਰਦੇ ਨੇ? ਇੱਕ ਦਾਣਾ ਬੀਜਦਾ ਜ਼ਿਮੀਂਦਾਰ ਕਣਕ ਦਾ ਜਾਂ ਮੱਕੀ ਦਾ ਕਿਸੇ ਚੀਜ਼ ਦਾ ਜ਼ਮੀਨ ਦੇ ਵਿੱਚ, ਉਸਨੂੰ ਸੈਂਕੜੇ ਹਜ਼ਾਰਾਂ ਦਾਣੇ ਕਿਉਂ ਲੱਗਦੇ? ਇਸੇ ਤਰ੍ਹਾਂ ਦਾਨ ਫਲੀ ਭੂਤ ਹੋਇਆ ਕਰਦਾ, ਜਿਹਾ ਜਿਹਾ ਬੀਜਿਆ ਉਹ ਹਜ਼ਾਰ ਦਾਨ ਕਈ ਗੁਣਾ ਹੋ ਕੇ ਫਲਿਆ ਕਰਦਾ ਹੈ, ਇਸ ਕਰਕੇ ਤੇਰਾ ਦਾਨ ਕੀਤਾ ਹੋਇਆ ਹੈ। ਢੇਰ ਬਣ ਗਿਆ, ਅਜੇ ਵੀ ਵਧੀ ਜਾ ਰਿਹਾ, ਜਿੰਨੀ ਦੇਰ ਤੱਕ ਇਸ ਨੂੰ ਖਤਮ ਨਹੀਂ ਕਰ ਲੈਂਦਾ ਇਸਨੇ ਵਧੀ ਜਾਣਾ। ਹੈਰਾਨ ਹੋ ਗਿਆ, ਜਿਹਾ ਬੀਜੇ ਸੋਹਣੇ ਕਰਮਾਂ ਸੁੰਦਰਾ ਕੇ, ਜਿਹਾ ਜਿਹਾ ਬੀਜ ਹੈ ਵੜਦਾ, ਇਹ ਤਾਂ ਕਰਮਾਂ ਰੂਪੀ ਖੇਤ ਹੈ। ਸਹੀਓ ਅਖੀਰ ਪੁੱਛਣ ਲੱਗਾ ਲਿੱਦ ਖਾਣੀ, ਇਹ ਤਾਂ ਬੜੀ ਮੁਸ਼ਕਲ ਹੈ। ਕਹਿਣ ਲੱਗਾ, ਜਿਹਾ ਜਿਹਾ ਦਾਨ ਕੀਤਾ ਵੈਸੇ ਖਾਣਾ ਪੈਂਦਾ ਹੈ, ਚੰਗਾ ਦਾਨ ਕਰੇ ਚੰਗਾ ਖਾਣਾ ਪੈਂਦਾ, ਬੁਰਾ ਕਰੇ ਬੁਰਾ ਖਾਣਾ ਪੈਂਦਾ। ਅਖੀਰ ਕਹਿਣ ਲੱਗਾ, ਕੋਈ ਉਪਾਅ ਦੱਸੋ ਜਿਸ ਕਰਕੇ ਮੈਨੂੰ ਨਾ ਖਾਣਾ ਪਵੇ। ਉਹ ਕਹਿੰਦੇ, ਹਾਂ ਜਿੰਨੀ ਦੇਰ ਤੱਕ ਤੂੰ ਇਸਨੂੰ ਖਤਮ ਨਹੀਂ ਕਰ ਲੈਂਦਾ, ਇਸਨੇ ਹੋਰ ਵਧੀਆ ਜਾਣਾ, ਜ਼ਿਆਦਾ ਖਾਣਾ ਪਏਗਾ, ਤਾਂ ਤੇ ਪਹਿਲਾਂ ਹੀ ਖਤਮ ਕਰ ਲੈ। ਪੁੱਛਣ ਲੱਗਾ ਕੋਈ ਉਪਾਅ ਦੱਸੋ। ਸੋ ਸਾਧੂ ਕਹਿਣ ਲੱਗਾ, ਰਾਜਨ ਨਿੰਦਿਆ ਕਰਵਾ ਸਾਰੇ ਸ਼ਹਿਰ, ਤੇਰਾ ਇਹ ਜੋ ਕੁਛ ਹੈ ਨਿੰਦਕਾਂ ਦੇ ਲੇਖੇ ਲੱਗ ਜਾਏਗਾ, ਨਿੰਦਾ। ਸੋ ਖੈਰ, ਘਰ ਆ ਗਿਆ, ਆ ਕੇ ਸੋਚਦਾ ਹੈ, ਵਿਚਾਰਦਾ ਹੈ, ਨਿੰਦਾ ਕਿਵੇਂ ਕਰਾਈ ਜਾਵੇ। ਨਿੰਦਾ ਕਰਵਾਉਣ ਦਾ ਇੱਕ ਢੰਗ ਸੋਚਿਆ ਰਾਜਾ ਨੇ। ਉਹਨਾਂ ਸਮੇਂ ਵਿੱਚ ਮੋਟਰਾਂ ਨਹੀਂ ਸਨ ਸਾਡੇ ਦੇਸ਼ ਦੇ ਵਿੱਚ, ਬੱਗੀਆਂ ਹੁੰਦੀਆਂ। ਉਸਨੇ ਅੱਠ ਘੋੜੇ ਦੀ ਬੱਗੀ ਤਿਆਰ ਕਰਵਾਈ, ਸੁਨਹਿਰੀ ਰੁਪਹਿਰੀ ਪਹੀਆਂ ਵਾਲੀ, ਉਸਦੇ ਵਿੱਚ ਬੈਠ ਗਿਆ। ਕੁਛ ਯੁਵਾ ਅਵਸਥਾ ਦੀਆਂ ਲੜਕੀਆਂ ਚੰਗੇ ਬਸਤਰ ਗਹਿਣੇ ਪਹਿਨਾ ਕੇ ਬਿਠਾ ਲਈ, ਰੰਗਦਾਰ ਪਾਣੀ ਦੀ ਬੋਤਲ ਵਿਚਾਲੇ ਮੇਜ਼ ਰੱਖ ਕੇ ਉਸਤੇ ਰੱਖ ਲਈ। ਨਿੰਦਿਆ ਹਮੇਸ਼ਾ ਝੂਠੀ ਗੱਲ ਨੂੰ ਕਹਿੰਦੇ, ਨਿੰਦਿਆ ਕਰਵਾਉਣ ਦਾ ਇਹ ਢੰਗ। ਪਾਣੀ ਸੀ ਰੰਗਦਾਰ, ਲੋਕਾਂ ਨੂੰ ਪ੍ਰਤੀਤ ਹੋਵੇ ਸ਼ਰਾਬ, ਲੜਕੀਆਂ ਦੇ ਉੱਪਰ ਪੁੱਤਰੀਆਂ ਭਾਵਨਾ ਸੀ, ਲੇਕਿਨ ਲੋਕਾਂ ਨੂੰ ਬੁਰਾਈ ਪ੍ਰਤੀਤ ਹੋਵੇ। ਆਪ ਆਪਣੇ ਕੇਸ ਪਿੱਛੇ ਨੂੰ ਖਿਲਾਰ ਲਏ, ਬੱਗੀ ਚਲਾਉਣ ਵਾਲਿਆਂ ਨੂੰ ਕਿਹਾ ਆਹਿਸਤਾ ਆਹਿਸਤਾ ਸਾਰੇ ਸ਼ਹਿਰ ਦੇ ਗਲੀ ਕੁਚਿਆਂ ਵਿੱਚ ਫਿਰ, ਤਾਂ ਕਿ ਸਭ ਲੋਕਾਂ ਦੀ ਨਿਗਾਹ ਮੇਰੇ ਉੱਪਰ ਪਵੇ, ਮੇਰੀ ਨਿੰਦਾ ਕਰ, ਔਰ ਜਿਹੜੀ ਲਿਖਤਾ ਢੇਰ ਪਿਆ ਹੈ ਇਹਨਾਂ ਦੇ ਲੇਖੇ ਲੱਗ ਜਾਂਦੇ। ਮੈਂ ਇਸ ਕਰਕੇ ਉਹਨੇ ਇਹ ਯਤਨ ਕੀਤਾ। ਸੋ ਸਾਰੇ ਸ਼ਹਿਰ ਵਿੱਚ ਫਿਰਿਆ, ਆਹਿਸਤਾ ਆਹਿਸਤਾ ਸਾਰੇ ਸ਼ਹਿਰ ਵਿੱਚ ਚੱਕਰ ਕੱਟਿਆ। ਲੋਕ ਦੇਖਦੇ ਕਹਿੰਦੇ ਲਓ ਜੀ, ਰਾਜਾ ਦੀ ਮਤ ਮਾਰੀ, ਇਹਦੀ ਬੁੱਧ ਭ੍ਰਿਸ਼ਟ ਹੋ ਗਈ, ਸਰੇ ਬਾਜ਼ਾਰ ਸ਼ਰਾਬਾਂ ਪੀਂਦਾ ਫਿਰਦਾ, ਸਰੇ ਬਾਜ਼ਾਰ ਆ ਕੁਛ ਕਰਦਾ। ਸਭ ਲੋਕਾਂ ਨੇ ਇਹਨੇ ਨਿੰਦਾ ਕੀਤੀ। ਸੋ ਫਿਰ ਕੇ ਵਾਪਸ ਆ ਗਿਆ। ਹੁਣ ਜਾ ਕੇ ਦੇਖਣ ਲੱਗਾ ਵੀ ਦੇਖਾਂ ਉਹ ਢੇਰ ਖਤਮ ਹੋਇਆ ਕਿ ਨਾ। ਸਾਰਾ ਢੇਰ ਖਤਮ ਹੈ, ਲੇਕਿਨ ਇੱਕ ਬੁੱਕ ਪਿਆ ਆ। ਪੁੱਛਣ ਲੱਗਾ ਸਾਧੂ ਨੂੰ, ਮੈਂ ਤਾਂ ਆਪਣੇ ਆਪ ਨੂੰ ਬੜਾ ਖੱਜਲ ਖੁਆਰ ਕੀਤਾ ਸਾਰੇ ਸ਼ਹਿਰ ਦੇ ਵਿੱਚ, ਤਾਂ ਕਿ ਇਹ ਲਿਦ ਮੁੱਕੇ, ਪਰ ਫਿਰ ਵੀ ਇਹ ਪਿਆ ਰਹਿ ਗਿਆ, ਇਹਦਾ ਕੀ ਮਤਲਬ? ਉਹ ਕਹਿਣ ਲੱਗੇ, ਰਾਜਨ ਸਾਰੇ ਸ਼ਹਿਰ ਦੇ ਲੋਕਾਂ ਨੇ ਤੇਰੀ ਨਿੰਦਾ ਕੀਤੀ, ਜਿਹਨੇ ਜਿਹਨੇ ਨਿੰਦਾ ਕੀਤੀ ਉਹਨਾਂ ਦੇ ਲੇਖੇ ਲੱਗ ਗਿਆ, ਪਰ ਇੱਕ ਸ਼ਖਸ ਹੈ ਇਹ ਸ਼ਹਿਰ ਵਿੱਚੋਂ ਕਿਸੇ ਦੀ ਨਿੰਦਾ ਨਹੀਂ ਕਰਦਾ, ਉਹਦੇ ਇਸ਼ੀਦਾ ਪਿਆ, ਉਹ ਤੋਂ ਨਿੰਦਿਆ ਕਰਵਾ ਲਿਆ, ਉਹਦੇ ਲੇਖੇ ਲੱਗ ਗਏ। ਦੱਸੋ ਕੌਣ ਹੈ? ਫਲਾਣੇ ਮਹੱਲੇ ਇੱਕ ਲੁਹਾਰ ਹੈ, ਉਹ ਕਿਸੇ ਦੀ ਨਿੰਦਾ ਨਹੀਂ ਕਰਦਾ, ਜੇ ਤੂੰ ਉਸ ਤੋਂ ਨਿੰਦਾ ਕਰਵਾ ਲਵੇ ਤਾਂ ਇਹ ਜਿਹੜਾ ਪਿਆ ਹੈ ਇੱਕ ਲਿਦ ਦਾ ਇਹ ਵੀ ਖਤਮ ਹੋ ਜਾਏ, ਤੂੰ ਬਰੀ ਹੋ ਜਾਵੇਂ। ਅਗਰ ਉਸਨੇ ਨਾ ਨਿੰਦਾ ਕੀਤੀ ਤਾਂ ਫਿਰ ਇਸਨੇ ਵਧਣ ਲੱਗ ਜਾਣਾ, ਤੁਸੀਂ ਤਰ੍ਹਾਂ ਫਿਰ ਹੋਰ ਵੱਧ ਜਾਏ, ਜਿਵੇਂ ਦਰਖਤ ਦੀ ਜੜ ਲੱਗੀ ਰਹਿ ਜਾਏ, ਦਰਖਤ ਫਿਰ ਉੱਠ ਪੈਂਦਾ। ਕਿਉਂ? ਖੈਰ, ਉਸਨੇ ਨਿੰਦਾ ਕਰਾਉਣ ਦਾ ਉਸ ਵਿਵਹਾਰ ਤੋਂ ਢੰਗ ਬਣਾਇਆ ਕਿ ਜ਼ਿਮੀਂਦਾਰਾ ਵੇਸ ਬਣਾ ਲਿਆ, ਸਾਥੀਆਂ ਗੁਰਪੇ ਲੈ ਲਏ, ਉਹਦੀ ਦੁਕਾਨ ਆਲ ਵਿੱਚ ਜਾ ਬੈਠਾ, ਹੌਲੀ ਹੌਲੀ ਉਸਨੇ ਕੰਮ ਸ਼ੁਰੂ ਕਰ ਦਿੱਤਾ। ਇਹਨੇ ਗੱਲ ਛੇੜ ਦਿੱਤੀ, ਰਾਜਾ ਨੇ ਕਹਿਣ ਲੱਗਿਆ, ਬਾਈ ਭਰਾ ਤੈਨੂੰ ਪਤਾ ਕੁਛ, ਇੱਥੋਂ ਦਾ ਰਾਜਾ ਕਿਹਾ ਜਾ ਦੁਰਾਚਾਰੀ, ਕਿਹਾ ਜਾ ਬੁਰਾ, ਸਰੇ ਬਾਜ਼ਾਰ ਸ਼ਰਾਬਾਂ ਪੀਂਦਾ, ਸਰੇ ਬਾਜ਼ਾਰ ਲੜਕੀਆਂ ਨੂੰ ਨਹੀਂ ਫਿਰਦਾ, ਬੱਗੀਆਂ ਇੰਨੀ ਪਤਾ। ਜਦੋਂ ਉਸਨੇ ਗੱਲ ਸੁਣੀ ਲੁਹਾਰ ਨੂੰ, ਉਸਦੇ ਦਾਤੀਆਂ ਕੁਰਪੇ ਬਾਹਰ ਚਲਾ ਕੇ ਮਾਰੇ, ਕਹਿਣ ਲੱਗੇ ਦੌੜ ਜਾ, ਮੇਰੇ ਤੋਂ ਤੇਰੀ ਲਿਦ ਨਹੀਂ ਖਾਧੀ ਜਾਂਦੀ, ਜਿਹੜੇ ਖਾ ਗਏ ਬੇਸ਼ਮ ਇਨਸਾਨ। ਵਾਪਸ ਮੁੜਿਆ ਆਇਆ, ਅਖੀਰ ਆ ਕੇ ਕਹਿਣ ਲੱਗਾ, ਫਿਰ ਸਾਧੂ ਨੂੰ ਦੱਸੋ ਕੋਈ ਯਤਨ, ਉਹ ਤਾਂ ਨਿੰਦਾ ਨਹੀਂ ਕਰਦਾ। ਕਹਿਣਗੇ ਥਾ ਫਿਰ ਮੁਕਾ ਲੈ, ਨਹੀਂ ਫਿਰ ਵਧੇਗੀ, ਫਿਰ ਕਿਵੇਂ ਖਾਵਾਂ, ਕੋਈ ਯਤਨ ਦੱਸੋ। ਕਹਿਣ ਲੱਗੇ ਇਉਂ ਕਰ ਲੈ, ਫਿਰ ਇਸਦੀ ਸੁਭਾਅ ਬਣਾ ਲੈ, ਫੂਕ ਲੈ ਅੱਗ ਵਿੱਚ, ਇਹਦੀ ਰਾਤ ਬਣ ਜਾਏਗੀ, ਖਾਸ ਬਣ ਜਾਏ, ਜਿਵੇਂ ਸਵਰਨ ਭਸਮ ਲੋਹ ਭਸਮ ਆਦਿ ਇਹਨਾਂ ਨੂੰ ਫੂਕ ਕੇ ਹੀ ਬਣਾਉਂਦੇ ਨਾ, ਜੁੱਤੀ ਨਾਲ ਜਿਹੜੇ ਹਕੀਮ ਡਾਕਟਰ। ਸੋ ਇਸਨੂੰ ਹੌਲੀ ਹੌਲੀ ਖਾ ਲਿਆ ਕਰ, ਕੁੜੀ ਸਵੇਰੇ ਖਾਲੀ, ਕੁੜੀ ਸ਼ਾਮ ਨੂੰ ਖਾਲੀ। ਇਸ ਤਰੀਕੇ ਸੇ ਫਿਰ ਰਾਜਾ ਨੇ ਕਹਿੰਦੇ ਲਿਦ ਖਾਤੀ। ਉਸ ਸੰਸਥਾ ਨੂੰ ਜਾਣਾ ਅਜਿਹਾ ਸਰੂਪ ਸਿੱਖਿਆ ਖਾਏ, ਐਸੀ ਦਰਗਾਹ ਮਿਲੇ। ਉਸ ਮੌਕੇ ਖਿਆਲ ਆਉਂਦਾ ਹੈ ਵੀ ਮੈਂ ਉਸ ਲਿਦ ਦੀ ਜਿਹੜੀ ਸੁਭਾਵਿਕ ਕੁੜੀ ਬਣੀ ਇਹ ਖਾਣਾ ਹਾਂ। ਪਸ਼ਚਾਤਾਪ ਹੁੰਦਾ ਹੈ, ਮਤਲਬ ਕਿ ਨਿੰਦਾ ਕਰਨ ਵਾਲਾ ਕੋਈ ਹੈ, ਜਿਸ ਦੀ ਨਿੰਦਾ ਕਰਦਾ ਹੈ ਮਨ ਉਸਦੀ ਪਾਪਾਂ ਰੂਪੀ ਮਲਮ ਨਾਲ ਖਾਂਦਾ ਹੈ। ਮਾਤਾ ਆਪਣੇ ਪੁੱਤਰ ਦੀ ਮਲਮ ਨਾਲ ਸੁਭਾਅ ਕਰਦੀ, ਇਸ ਕਰਕੇ ਨਿੰਦਾ ਨੂੰ ਬਹੁਤ ਦੱਸਿਆ ਹੈ। ਨਿੰਦਾ ਭਲੀ ਕਿਸੇ ਕੀ ਨਾ ਹੀ ਮਨ ਮੁਕਤ ਕਰਨ ਨੂੰ ਕਰੇ। ਨਿੰਦਾ ਨੂੰ ਬੁਰਾ ਕਰਮ ਜਾਣ ਕੇ ਇਸ ਤੋਂ ਰੋਕਿਆ, ਵਿਵਰਜਿਤ ਕੀਤਾ, ਕਿਉਂਕਿ ਇਸਦਾ ਫਲ ਬਹੁਤ ਬੁਰਾ ਹੈ। ਨਿੰਦਾ ਫਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਹੋਰ ਪਵਨ ਇੱਕ ਸਾਇਓਂ ਦੱਸਿਆ। ਹੋਰ ਸਾਰੀਆਂ ਬਿਮਾਰੀਆਂ ਦੇ ਇਲਾਜ ਹਨ, ਦਾਰੂ ਹਨ, ਨਿੰਦਕ ਦਾ ਦਾਰੂ ਨਹੀਂ। ਔਖਦ ਸਰਵੇ ਕੀਤੀਆਂ ਨਿੰਦਕ ਦਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ
ਸਾਰਿਆਂ
ਨਿੰਦਾ ਦੇ ਦੋਸ਼ ਤੋਂ ਤਾਂ ਬਚਾਅ ਹੋ ਜਾਏਗਾ, ਹਰੀ ਜਸ ਇਸਨੇ ਕਰਨਾ ਨਾ ਹੋਇਆ। ਹਰੀ ਜਸ ਕੀਤੀਆਂ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਵਾਹਿਗੁਰੂ ਦਾ ਭਜਨ ਤਮਾਮ ਦੁੱਖਾਂ ਦਾ ਇਲਾਜ ਹੈ, ਦਾਰੂ। ਪਰ ਉਹ ਤਾਂ ਇਹਨੇ ਕਰਨਾ ਨਾ ਹੋਇਆ, ਨਿੰਦਿਆ ਚੁਗਲੀ ਕਰਕੇ ਜੀਵ ਨੂੰ ਹੋਰ ਨਰਕਾਂ ਵਿੱਚ ਹੀ ਲਿਜਾਣਾ ਹੈ। ਅਤੇ ਬਿਹਤਰ ਹੈ ਨਿੰਦਾ ਦੇ ਦੋਸ਼ ਤੋਂ ਬਚਣ ਵਾਸਤੇ ਇਸਨੂੰ ਛੋਟੀ ਛੋਟੀ ਕਰਕੇ ਕੱਢ ਦਿੱਤਾ ਜਾਵੇ। ਤੇ ਜੇ ਫਿਰ ਤੁਝੇ ਕਰੋ ਸ਼ਤਖੰਡ ਜਾਣਨਾ ਉਤਰੇ ਸ੍ਰੀ ਗੋਬਿੰਦ ਰਸਨਾ ਨਾ ਜਪੇ ਹਰਨਾਮ ਤਿਲ ਤਿਲ ਕਰ ਕੱਟੀ। ਜਿਹੜੀ ਜਵਾਨ ਵਾਹਿਗੁਰੂ ਦੇ ਜਸਨੀ ਕਰਦੀ ਹੋ ਉਸਨੂੰ ਛੋਟੀ ਛੋਟੀ ਕਰਕੇ ਕੱਟ ਦੇਣ ਦੀ ਤਾਕੀਦ ਕਰਦੇ ਹਨ, ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾਅ ਹੋ ਜਾਵੇ, ਜੀਵ ਹੋਰ ਨਰਕਾਂ ਵਿੱਚ ਨਾ ਜਾ ਸਕੇ। ਇੱਕ ਤਾਂ ਇਸ ਜ਼ਬਾਨ ਦੀ ਬਾਬਤ ਦੱਸਿਆ ਹੈ ਛੇ ਕਿਸਮ ਦੀ ਪ੍ਰਥਾ ਜਾਂ ਜ਼ਹਿਰ ਇਸ ਵਿੱਚ ਨਿਵਾਸ ਕਰਦੀ ਹੈ। ਜੇਕਰ ਇਸ ਦੇ ਨਾਲ ਹਰੀ ਜਸ ਨਾ ਕੀਤਾ ਜਾਏ, ਤੁਮਾ ਤੁਮੀ ਵਿਸ ਹੱਕ ਤਤੂਰਾ ਨਿਮ ਫਲ ਮਨਮੁਖ ਵਸੈ ਤਿਸ ਜਿਸ ਤੋਂ ਚਿਤਨ ਆਵੇਂ। ਤੁਮਾ ਵੀ ਕੌੜਾ, ਤੁਮੀ ਵੀ ਕੌੜੀ, ਅੱਕ ਵੀ ਵਿਹੋ ਵੀ ਨਿੰਮ ਫਲ, ਇਹ ਸਾਰੀਆਂ ਚੀਜ਼ਾਂ ਕੌੜੀਆਂ ਨੇ, ਵਿਹਲੀਆਂ ਹਨ। ਜੇਕਰ ਜ਼ਬਾਨ ਦੇ ਨਾਲ ਹਰੀ ਜਸ ਨਾ ਕੀਤਾ ਜਾਵੇ, ਇਹਨਾਂ ਦੇ ਵਿੱਚ ਛੇ ਕਿਸਮ ਦੀ ਜ਼ਬਾਨ ਤੇ ਕੁੜੱਤਣ ਨਿਵਾਸ ਕਰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਤਈਓ ਕਹਿੰਦੇ ਨੇ ਤ੍ਰਿਗਜੇ ਬਾਗੁਰ ਸ਼ਬਦ ਬਿਨਾ ਹੋਰ ਮੰਤਰ ਸਿਮਰਣੀ। ਉਹ ਜ਼ਬਾਨ ਨੂੰ ਧਿਕਾਰ ਹੈ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ। ਜ਼ਬਾਨ ਤੋਂ ਅੱਗੇ ਹੱਥ ਪੈਰ ਹਨ, ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨਾਂ ਧਿਕਾਰ ਯੋਗ ਦੱਸਿਆ। ਅੱਜ ਪਹੁੰਚੋ ਸ੍ਰੀ ਅਨੰਦਪੁਰ ਸਾਹਿਬ। ਜੇਠਾ ਦੇ ਦਿਨ ਲੂਹਾਂ ਚੱਲਦੀਆਂ, ਸਖ਼ਤ ਗਰਮੀ ਪੈਂਦੀ ਹੈ। ਹਜ਼ੂਰ ਕਲਗੀਧਰ ਮਹਾਰਾਜ ਦਾ ਰੂਹਾਨੀ ਦਰਬਾਰ ਸਜਿਆ, ਬੜੇ ਕੀਮਤੀ ਸ਼ਾਮਿਆਨੇ ਤਣੇ ਹੋਏ ਹਨ, ਕੀਮਤੀ ਫਰਸ਼ ਬਿਛੇ ਹੋਏ ਹਨ। ਸੰਗਤਾਂ ਪ੍ਰੇਮੀ ਜਨ ਗੁਰੂ ਘਰ ਦੀ ਰਾਤ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਦਾ ਤੱਕ ਲਗਾ ਕੇ ਦੇਖਦੇ, ਗਰਦਨ ਭਾਵੇਂ ਮਨੁੱਖ ਜੇ ਦੀਦਾਰ ਕਰਨ ਨਹੀਂ ਹਟ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਵਿੱਚ ਬਹੁਤ ਬੈਠੇ ਹੋਏ ਹਨ। ਸਿਮਰਨ ਜਾਪ ਦੋ ਕਿਸਮ ਦਾ, ਇੱਕ ਜਾਪ ਹੈ, ਦੂਸਰਾ ਅਜਪਾ। ਜਾਪ ਜ਼ਬਾਨ ਹਿਲਾ ਕੇ, ਜੀਬਾ, ਗੁਲ ਔਰ ਖਿਆਲ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸ ਨੂੰ ਜਾਪ ਕਹਿੰਦੇ, ਜਿੱਥੇ ਜ਼ਬਾਨ ਨਾ ਹਿੱਲੇ ਉਸਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾ ਵਿਸਰੇ ਆਦ ਜੁਗਾਲ ਸੁਮਾਰ, ਜੀਭ ਨਾ ਹਿੱਲੇ ਬੁਲ ਨਾ ਫਰਕੇ ਪਾਕ ਨਵਾਜ਼ੀ ਸੋਏ, ਬਿਨਾਂ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨਾ, ਬਿਨਾਂ ਰਸਨਾ ਉਸਤਤ ਕਰਾਈ ਗੁਰਮੁਖ ਜਾਪੋ ਹਿਰਦੇ ਰਾਮੀ ਹੋ। ਅਜੱਪਾ ਦੇ ਬਹੁਤ ਸਾਰੇ ਤਰੀਕੇ, ਦਮ ਦਮ ਦੇ ਨਾਲ ਸਾਹ ਦੇ ਨਾਲ ਅਜੱਪਾ ਹੁੰਦਾ ਹੈ, ਸੋ ਮੱਧਮਾ ਬਾਣੀ ਵਿੱਚ ਅਜੱਪਾ ਹੁੰਦਾ ਹੈ, ਹਿਰਦੇ ਸਥਾਨ ਵਿੱਚ ਅਜੱਪਾ ਹੁੰਦਾ ਹੈ, ਪਰਾਵਾਣੀ ਵਿੱਚ ਅਜੱਪਾ ਹੁੰਦਾ ਹੈ, ਤ੍ਰਿਪਤੀ ਵਿੱਚ ਅਜੱਪਾ ਹੁੰਦਾ ਹੈ, ਦਸਵੇਂ ਦੁਆਰ ਵਿੱਚ ਅਜੱਪਾ ਹੁੰਦਾ, ਹੋਰ ਕੀ ਕਹਿਣਾ, ਰੋਮ ਰੋਮ ਵਿੱਚੋਂ ਅਜੱਪਾ ਹੋ ਰਿਹਾ, ਗੁਰਮੁਖ ਰੋਮ ਰੋਮ ਹਰ ਕਿਆ। ਅਭਿਆਸੀ ਪੁਰਸ਼ ਜਿਹੜੇ ਹਨ ਸਿਮਰਨ ਕਰਨ ਵਾਲੇ, ਉਹਨਾਂ ਨੂੰ ਸਿਮਰਨ ਕਮਾਈ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਕਿਸੇ ਦੀ ਬਿਰਤੀ ਕਿਸੇ ਥਾਂ ਦੇ ਵਿੱਚ ਟਿਕਦੀ ਹੈ, ਕਿਸੇ ਵੀ ਇੱਕੋ ਜਿਹੀ ਅਵਸਥਾ ਸਾਰਿਆਂ ਦੀ ਨਹੀਂ ਹੋਇਆ ਕਰਦੀ। ਇਸ ਕਰਕੇ ਜਾਪ ਔਰ ਅਜਪ ਅੰਤਰੀ ਅਭਿਆਸ ਕਰਨ ਵਾਲੇ ਵੀ ਗੁਰਮੁਖ ਬਹੁਤ ਸਾਰੇ ਵਿੱਚ ਬੈਠੇ ਹੋਏ ਹਨ। ਇਉਂ ਜਿਹੜੇ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ, ਦੁਨੀਆਂ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸੁੱਖ ਦਾ ਸਮਾਂ ਉਹਨਾਂ ਦਾ ਹੀ ਬਤੀਤ ਹੁੰਦਾ ਹੈ। ਵੈਕੁੰਠ ਵਰਗਾ ਸਮਾਂ ਗੁਜ਼ਰਦਾ ਹੈ, ਔਰ ਜਦੋਂ ਔਰਤ ਪੂਰੀ ਹੁੰਦੀ ਹੈ, ਇਉਂ ਇਸ ਤਰੀਕੇ ਸਿਰ ਸਮਾਂ ਗੁਜ਼ਾਰਨ ਵਾਲਿਆਂ ਦੀ ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲਦਾ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਭਜਨ ਆਨੰਦ ਦੀ ਹੈ। ਸੋ ਉਸ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ। ਸੇਵਾ ਨਹੀਂ ਕੀਤੀ, क्योंकि हाथ तेरे बड़े कोमल प्रतीत होंगे। उसने अर्ज की, हां गरीब नवाज पहला दिन है। हजूर ने जल का कटोरा करके दिता, फिर पूछना शुरू किया इन हाथों कदे साध सिंह के जुते चाड़े हो। उसने अर्ज की, नहीं सच्चे पातशाह। फिर कदे लंगर विच पहुंच के संगत के जूठे भांडे मांजे हो। उसने प्रार्थना की, नहीं गरीब नवाज। कदे तप्पड़ बछाए हो, नहीं सच्चे पातशाह। और कई किस्म की सेवा कुछ नहीं, पहला दिन हजूर नूं जल दा कटोरा फरके। यह वचन सुन के हजूर ने कटोरा सने पानी फेंक दिता। सो जदों कटोरा फेंकिया, सब संगत की निगाह चुंके आप जी वल सी। सब दे दिलां दे विच कई किस्म दे शंके शक पैने शुरू हो गए। पता नहीं की कारण गुरु जी ने पानी नहीं पीता, क्योंकि गुरु अंतरयामी सरबग है, खटखट के अंतर की जान, फलेवरे की पीर पछाण। शायद इस पचंगे विच कोई नुक्स है, देखो पानी नहीं पीता, या होर कुछ कारण है। यहो जे कई किस्म दे सब संगतां दे दिल विच फुटने उठने शुरू हो गए। सबदा शंका दूर करने वास्ते और कुछ शिक्षा देने वास्ते आप जी ने कीर्तन बंद करके उच्ची आवाज न सब नाजा करके कहा, प्रेमियों की थोड़े विच कोई यहोजा माई भाई भी है जो मुर्दे न छो के पानी पी ले या भोजन छक लो। सब ने एक जबान होकर अर्ज की, प्रभु गरीब नवाज, मुर्दे ने छोया पानी अशुद्ध हो जाता है, मुर्दे ने छोया भोजन अशुद्ध हो जाता है, कोई खाता नहीं पीना। होर तो की कहना है, कितने एक ताई किसी प्राणी का मृत्यु हो जाता है। चेतन कला के संयुक्त सूक्ष्म शरीर के संयुक्त यह अस्तूल शरीर में छोड़ के चला जाता है। तो उस मुर्दे लोग शमशान भूमिका ले जाके संस्कार करते हैं, उसके पीछे जेड़े लोग मजल जाते हैं, लांबू वगैरह लगा के वापस आके स्नान वगैरह करके वस्त्र बदल के फिर खान पान में प्रवृत्त होते हैं। इतना अपने आप में उसके पीछे जान करके ही अशुद्ध मानते हैं। मुर्दे ने छोई वस्तु कौन खाता, कोई नहीं पीता, ना पानी पीवे कोई, ना भोजन छके। गुरु जी कहते मुर्दे ने छोया, पानी अशुद्ध हो जाता, भोजन भी अशुद्ध हो जाता, होर कि इतने जान करके जेडे लोग मुर्दे के पिछे मजर जाने वो भी अपने आप में अशुद्ध मानते हैं। ना सो के कपड़े बदल के फिर कुछ खाते पीने, फिर भाई मैं मुर्दे ने छोया पानी क्यों पी। सब हैरान हो गए, गरीब नवाज ये मुर्दा तेन किसी अमीर का लड़का है, चंगे कीमती पत्र पहने हैं, शुद्धि नाल जल लिया है। गुरु जी फरमाने की थोनों गुरु नानक सच्चे पातशाह के वचन खोल गए, जिन्हों के वचना तिना लोगों चौदह होना भी सब ने स्वीकार किया। और हैरानी हुई, पूछण लगे सच्चे पातशाह दसो गुरु बाबा जी के की वचन। आपने फरमाया गुरु नानक जी पता है किनू मुर्दा कहने। हां अर्ज की गई दसो क्यों फरमाते हैं।
मृतक के ये नानक
मृतक कहिए नानका, जो प्रीत नहीं भगवान। ਗੁਰੂ ਬਾਬਾ ਜੀ ਕਹਿੰਦੇ ਉਹ ਮੁਰਦਾ ਹੈ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ। ਭਾਵੇਂ ਅਤ ਸੁੰਦਰ ਸਰੀਰ ਦਾ ਬਹੁਤ ਹੀ ਖੂਬਸੂਰਤ ਹੈ, ਕੁਲੀਨ ਬਹੁਤ ਹੀ ਚੰਗੀ ਕੁਲ ਦਾ ਹੈ, ਚਤਰ ਗੱਲਾਂ ਬਾਤਾਂ ਵਿੱਚ ਬਹੁਤਾ ਹੁਸ਼ਿਆਰ, ਬੁਗਿਆਨੀ ਨਿਰਾ ਪੜਿਆ ਹੋਇਆ ਹੈ, ਆਲਮ ਹੈ ਅਮ, ਧਨਵੰਤ ਧਨਾੜ ਵੀ ਭਾਵੇਂ ਬਹੁਤ ਹੈ। ਇਹ ਪੰਜੇ ਸਿਫਤਾਂ ਕਿਸੇ ਇੱਕ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹੋਣ, ਪਰ ਜੇ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਾ ਹੋਵੇ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਾ ਕਰਦਾ ਹੋਵੇ, ਉਸਨੂੰ ਗੁਰੂ ਬਾਬਾ ਜੀ ਮੁਰਦਾ ਕਹਿੰਦੇ। ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਮੁਰਦੇ ਨਾਲ ਛੋਈ ਚੀਜ਼ ਅਸ਼ੁੱਧ ਹੋ ਜਾਂਦੀ, ਅਪਵਿੱਤਰ ਹੋ ਜਾਂਦੀ ਹੈ। ਇਸੀ ਤਰ੍ਹਾਂ ਹੀ ਇਸਦੇ ਨਾਲ ਛੋਇਆ ਪਾਣੀ ਅਸ਼ੁੱਧ ਤੇ ਅਪਵਿੱਤਰ ਹੋ ਗਿਆ, ਕਦੇ ਪਾਣੀ ਨਹੀਂ ਪੀਤਾ। ਗੁਰੂ ਜੀ ਕਹਿੰਦੇ ਜੇਕਰ ਤੁਸੀਂ ਆਪਣੇ ਆਪ ਨੂੰ ਜਿੰਦਿਆਂ ਵਿੱਚ ਸ਼ੁਮਾਰ ਕਰਨਾ ਚਾਹੁੰਦੇ ਹੋ, ਹੱਥਾਂ ਪੈਰਾਂ ਨਾਲ ਸੇਵਾ ਕਰਿਆ ਕਰੋ, ਪ੍ਰਭੂ ਵਾਹਿਗੁਰੂ ਦੀ ਭਗਤੀ ਕਰਿਆ ਕਰੋ। ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੈ ਕੋਇ, ਜੋ ਜੀਵੇ ਪਤਲੱਥੀ ਜਾਏ, ਸਭ ਹਰਾਮ ਜੇ ਤਾ ਕੁਛ ਖਾਏ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੇਂ ਪਤ ਗਿਆ ਗਵਾ। ਕਿਆ ਖਾ ਦੇਖਿਆ ਪੈਦੇ ਹੋਏ, ਜਾਣਾ ਹੀ ਮਨ ਸੱਚਾ ਸੋਏ, ਕਿਆ ਲੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੇਤਾ ਕਿਆ ਮਾਲ, ਕਿਆ ਕੱਪੜ ਕਿਆ ਸ਼ੇ ਸੁਖਾਲੀ, ਕੀਚੈ ਫੋਗ ਵਿਲਾਸ, ਕਿਆ ਲਸ਼ਕਰ ਕਿਆ ਨੇਮ ਹਵਾਸੀ, ਆਵੇ ਮਿਲਨੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਕੌਰ ਬਿਨਾ। ਅਤੇ ਗੁਰੂ ਜੀ ਨੇ ਫਰਮਾਇਆ ਸੇਵਾ ਕਰਕੇ ਹੱਥਾਂ ਪੈਰਾਂ ਨੂੰ ਸਫਲਾ ਤੇ ਪਵਿੱਤਰ ਸ਼ੁੱਧ ਕੀਤਾ ਜਾਂਦਾ ਹੈ। ਵਰਨਾ ਭਾਈ ਗੁਰਦਾਸ ਜੀ ਕਹਿੰਦੇ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਔਰ ਨਿਰਫਲ ਕਰਨ ਤਿਰਕਾਰ ਹੱਥਾਂ ਪੈਰਾਂ
Come on. ਤਨ ਹੈ ਗੁਰੂ ਨਾਨਕ ਸਾਹਿਬ